ਦੋਸਤੋ ਯੂਨੀਵਰਸਿਟੀ ਆਫ ਤਸਮਾਨੀਆ ਦੇ ਸਕੂਲ ਆਫ ਹੈਲਥ ਸਾਇੰਸਿਸ ਵਿੱਚ ਕੰਮ ਕਰਦੇ ਇੱਕ ਕੈਂਸਰ ਖੋਜ ਵਿਗਿਆਨੀ ਡਾਕਟਰ ਸੁਖਵਿੰਦਰ ਸੋਹਲ ਇਸ ਵਕਤ ਟੈਲੀਫੋਨ ਲਾਈਨ 'ਤੇ ਨੇ। ਅਮੈਰੀਕਨ ਥੋਰੈਸਿਕ ਸੁਸਾਇਟੀ ਵੱਲੋਂ ਆਊਟਸਟੈਂਡਿੰਗ ਯੰਗ ਰਿਸਰਚਰ ਦਾ ਅਵਾਰਡ ਮਿਲਿਆ ਉਹਨਾਂ ਨੂੰ, ਅਤੇ ਇਹੋ ਜਿਹੇ ਅਵਾਰਡ ਉਹ ਪਹਿਲਾਂ ਜਪਾਨ ਅਤੇ ਏਸ਼ੀਆ ਪੈਸੀਫਿਕ ਵਿੱਚੋਂ ਵੀ ਲੈ ਚੁੱਕੇ ਨੇ। ਸਭ ਤੋਂ ਪਹਿਲਾਂ ਮੁਬਾਰਕਬਾਦ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ।
ਥੈਂਕ ਯੂ ਸੋ ਮਚ ਜੀ ਇਨਵਾਈਟ ਕਰਨ ਵਾਸਤੇ।
ਜੀ ਦੱਸੋ ਫਿਰ ਕਿਹੜੇ ਪੇਪਰ ਤੇ ਪੇਪਰ ਪਬਲਿਸ਼ ਹੋਈ ਜਾ ਰਹੇ ਆ ਤੁਹਾਡੀ ਖੋਜ ਪੜਤਾਲ ਦੇ, ਸੁਣਨ ਵਾਲਿਆਂ ਨੂੰ ਦੱਸੋ ਕਿਹੜੇ ਕੰਮਾਂ ਦੇ ਮੱਦੇਨਜ਼ਰ ਇਹ ਅਵਾਰਡ ਝੋਲੀ ਪੈ ਰਹੇ ਨੇ?
ਹਾਂਜੀ ਹਾਂਜੀ, ਨਹੀਂ ਥੈਂਕ ਯੂ ਜੀ। ਇਹ ਪ੍ਰੀਤ ਜੀ ਕੰਮ ਅਸੀਂ ਸ਼ੁਰੂ ਕੀਤਾ ਸੀਗਾ 2006 ਵਿੱਚ। ਜਿਹੜਾ ਮੇਨ ਸਾਡਾ ਕੰਮ ਹੈਗਾ ਵਾ ਉਹ ਆ ਸਮੋਕਿੰਗ ਰਿਲੇਟਿਡ ਡਿਜ਼ੀਜ਼ ਦੇ ਉੱਤੇ, ਜਿਹੜਾ ਸਮੋਕਿੰਗ ਕਰਕੇ ਲੰਗ ਕੈਂਸਰ ਹੁੰਦਾ ਵਾ ਪੇਸ਼ੈਂਟਸ ਨੂੰ, ਲੋਕਾਂ ਨੂੰ ਕਾਹਦੇ ਕਿਉਂ ਹੁੰਦਾ ਵਾ, ਕੀ ਕਾਰਨ ਹੈ ਉਹਦੇ ਪਿੱਛੇ। ਅਗਰ ਤੁਸੀਂ ਹਿਸਟਰੀ ਦੇਖੋ ਇਸ ਵਰਕ ਦੀ, ਇਸ ਕੰਮ ਦੀ, ਜਾਂ ਲਿਟਰੇਚਰ ਵੇਖੋ ਹੁਣ ਤੱਕ, ਤੇ ਸਾਨੂੰ ਇਹ ਤਾਂ ਪਤਾ ਸੀਗਾ ਪਹਿਲਾਂ ਕਿ ਸਮੋਕਰਸ ਨੂੰ ਲੰਗ ਕੈਂਸਰ ਹੁੰਦਾ ਵਾ, ਕਿ ਸਮੋਕਿੰਗ ਲੰਗ ਕੈਂਸਰ ਕੌਜ਼ ਕਰਦੀ ਹੈ, ਬਟ ਕਦੀ ਵੀ ਇਹ ਚੈੱਕ ਨਹੀਂ ਕੀਤਾ ਗਿਆ, ਜਾਂ ਇਹਦੇ ਉੱਤੇ ਕੋਈ ਲਿਟਰੇਚਰ ਨਹੀਂ ਹੈ, ਕੋਈ ਰਿਸਰਚ ਨਹੀਂ ਕੀਤੀ ਗਈ, ਖੋਜ ਨਹੀਂ ਕੀਤੀ ਗਈ ਹੁਣ ਤੱਕ, ਜਾਂ ਲਿਮਿਟਿਡ ਆ ਖੋਜ ਕਹਿ ਲਓ, ਕਿ ਜਿਹੜਾ ਲੰਗ ਕੈਂਸਰ ਹੈ ਇਹ ਹੁੰਦਾ ਕਿਉਂ ਸਮੋਕਰਸ ਨੂੰ। ਸਮੋਕਿੰਗ ਤਾਂ ਕੌਜ਼ ਕਰਦੀ ਹੈ, ਬਟ ਸਮੋਕਿੰਗ ਕਿਹੜਾ ਮੈਕਨਿਜ਼ਮ ਹੈ, ਕਿਹੜਾ ਇੱਕ ਨਵੀਂ ਚੀਜ਼ ਹੈ ਜਿਹੜੀ ਚਾਲੂ ਕਰ ਦਿੰਦੀ ਹੈ, ਇਨੀਸ਼ੀਏਟ ਕਰ ਦਿੰਦੀ ਹੈ, ਜਿਹਦੇ ਕਰਕੇ ਇਹਨਾਂ ਪੇਸ਼ੈਂਟ ਵਿੱਚ, ਇਹਨਾਂ ਸਮੋਕਰ ਦੇ ਵਿੱਚ ਜਿਹੜਾ ਵਾ ਲੰਗ ਕੈਂਸਰ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਅਤੇ ਡੈਥ ਰੇਟ ਵੀ ਉਹਦੇ ਕਰਕੇ ਕਾਫੀ ਜ਼ਿਆਦਾ ਹਾਈ ਹੋ ਜਾਂਦਾ।
ਤੁਹਾਡੀ ਜਿਹੜੀ ਇਹ ਖੋਜ ਪੜਤਾਲ ਆ ਇਹ ਫਿਰ ਜੈਨੇਟਿਕ ਲੈਵਲ 'ਤੇ ਆ ਜਾਂ ਪ੍ਰੋਟੀਓਮਿਕ ਲੈਵਲ 'ਤੇ ਆ?
ਇਹ ਜ਼ਿਆਦਾ ਜੀ ਇਸ ਵੇਲੇ ਪ੍ਰੋਟੀਓਮਿਕ ਲੈਵਲ 'ਤੇ ਹੈਗੀ ਆ, ਅਸੀਂ ਜੈਨੇਟਿਕ ਲੈਵਲ 'ਤੇ ਵੀ ਚੈੱਕ ਕਰ ਰਹੇ ਹੈਗੇ ਹਾਂ। ਬਾਕੀ ਜਿਹੜੀ ਦੂਸਰੀ ਪ੍ਰੋਟੀਓਮਿਕ ਲੈਵਲ 'ਤੇ ਜਦੋਂ ਤੁਸੀਂ ਇਹਨੂੰ ਦੇਖ ਲੈਂਦੇ ਜੇ ਐਕਸਪ੍ਰੈਸ ਹੋ ਜਾਂਦੀ ਆ, ਤੇ ਦੈਟ ਲੁਕਸ ਈਵਨ ਬੈਟਰ ਦੈਨ ਐਕਚੁਅਲੀ ਜੈਨੇਟਿਕ ਲੈਵਲ, ਕਿਉਂਕਿ ਜੇ ਤੁਹਾਡੀ ਪ੍ਰੋਟੀਨ ਐਕਸਪ੍ਰੈਸ ਹੋ ਰਹੀ ਆ ਤਾਂ ਯੂ ਆਰ ਮੋਰ ਕਨਫਰਮੇਟਰੀ ਕਿ ਜਿਹੜਾ ਡਿਫਰੈਂਟ ਪ੍ਰੋਟੀਨ ਦਾ ਐਕਸਪ੍ਰੈਸ਼ਨ ਜੇ ਆ ਰਿਹਾ। ਤੇ ਇਹ ਮੈਕਨਿਜ਼ਮ ਸੀ ਜਿਹੜਾ ਅਸੀਂ ਜਿਹੜਾ ਵਾ ਉਹ ਡਿਸਕਵਰ ਕੀਤਾ ਇਸ ਪ੍ਰੋਸੈਸ ਦੇ ਵਿੱਚ, ਇਸ ਖੋਜ ਦੇ ਵਿੱਚ ਜਿਹੜੇ 10-12 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ। ਤੇ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਸਾਡੇ ਜਿਹੜੇ ਆ ਲੰਗਸ ਆ ਨਾ, ਲੰਗਸ ਵਿੱਚ ਜਿਹੜੀਆਂ ਬਰੀਦਿੰਗ ਟਿਊਬਸ ਆਪਾਂ ਕਹਿ ਲਈਏ ਜੇ ਸਿੰਪਲ ਲੈਂਗੁਏਜ ਵਿੱਚ, ਜਨੈਰਿਕ ਵੇ, ਇਹਨਾਂ ਦੇ ਵਿੱਚ ਜਿਹੜੇ ਸੈਲਸ ਹੁੰਦੇ ਨੇ ਨਾ ਜਿਹੜੇ ਬਰੀਦਿੰਗ 'ਚ ਹੈਲਪ ਕਰਦੇ ਨੇ, ਉਹ ਸੈਲਸ ਜਿਹੜੇ ਨੇ ਉਹ ਸਮੋਕਿੰਗ ਦੇ ਇਫੈਕਟ ਕਰਕੇ ਕਾਫੀ ਨਾ ਪਲਾਸਟਿਕ ਹੋ ਜਾਂਦੇ ਨੇ ਇਨ ਨੇਚਰ। ਪਲਾਸਟਿਕ ਦਾ ਕਹਿ ਲਓ ਮਤਲਬ ਇਹ ਹੈ ਕਿ ਜਿੱਦਾਂ ਉਹਨਾਂ 'ਚ ਇੱਕ ਸ਼ਕਤੀ ਆ ਜਾਂਦੀ ਆ ਕਿ ਉਹ ਡਿਫਰੈਂਟ ਟਾਈਪ ਦੇ ਸੈੱਲ ਵਿੱਚ ਚੇਂਜ ਹੋ ਜਾਂਦੇ ਨੇ, ਅਤੇ ਉਹਦਾ ਡਿਫਰੈਂਟ ਟਾਈਪ ਆਫ ਜਿਹੜਾ ਸੈੱਲ ਬਾਅਦ 'ਚੋਂ ਪ੍ਰੋਡਕਟ ਨਿਕਲਦਾ ਜਿਹੜਾ, ਉਹ ਜਿਹੜਾ ਫਿਰ ਕੈਂਸਰ ਟਾਈਪ ਪ੍ਰੋਡਕਟ ਹੁੰਦਾ, ਕੈਂਸਰ ਲਾਈਕ ਸੈੱਲ ਜਿਹੜਾ ਵਾ ਉਹ ਚੇਂਜ ਹੋ ਜਾਂਦੇ ਨੇ। ਤੇ ਜਿਹੜਾ ਮੈਕਨਿਜ਼ਮ ਸੀਗਾ ਪਹਿਲਾਂ ਨਹੀਂ ਸੀਗਾ ਹੈਗਾ ਡਿਸਕਵਰ ਕੀਤਾ ਗਿਆ, ਤੇ ਹੁਣ ਅਸੀਂ ਰੀਸੈਂਟਲੀ ਇਹਨੂੰ ਡਿਸਕਵਰ ਵੀ ਕੀਤਾ ਹੈ ਤੇ ਫਸਟ ਕਲੀਨਿਕਲ ਟ੍ਰਾਇਲ ਵੀ ਕੀਤੀ ਹੈ ਇਹਦੇ ਉੱਤੇ, ਜਿਹੜੀ 2014 'ਚ ਅਸੀਂ ਪਬਲਿਸ਼ ਕੀਤੀ ਸੀਗੀ, ਪ੍ਰੂਫ ਆਫ ਕੋਨਸੈਪਟ ਸਟੱਡੀ ਸੀਗੀ। ਤੇ ਉਹਦੇ ਵਿੱਚ ਵੇਖਿਆ ਹੈ ਕਿ ਜਦੋਂ ਅਸੀਂ ਕਲੀਨਿਕਲੀ ਪ੍ਰਿਸਕ੍ਰਾਈਬਡ ਇੱਕ ਡਰੱਗ ਆ ਸਟੀਰੋਇਡਸ, ਜਿੱਦਾਂ ਇਨਹੇਲ ਕੋਰਟੀਕੋਸਟੀਰੋਇਡਸ ਨੇ, ਉਹ ਪੇਸ਼ੈਂਟਸ ਨੂੰ ਦੇਈਦੇ ਨੇ, ਤੇ ਉਹਦੇ ਵਿੱਚ ਅਸੀਂ ਦੇਖਿਆ ਕਿ 50% ਰਿਡਕਸ਼ਨ ਹੁੰਦੀ ਆ ਇਸ ਸੈੱਲ ਚੇਂਜ ਦੇ ਵਿੱਚ। ਇਹ ਜਿਹੜਾ ਸੈੱਲ ਆਪਣੀ ਕਹਿ ਲਓ ਸ਼ਕਲ ਚੇਂਜ ਕਰ ਲੈਂਦਾ ਹੈ ਤੇ ਆਪਣਾ ਫੰਕਸ਼ਨ ਚੇਂਜ ਕਰ ਲੈਂਦਾ ਨਾ, ਇਹਦੇ ਵਿੱਚ 50% ਡਿਕਰੀਜ਼ ਆ ਜਾਂਦੀ ਆ ਉਸ ਚੇਂਜ ਦੇ ਵਿੱਚ ਜੇ ਅਸੀਂ ਪੇਸ਼ੈਂਟਸ ਨੂੰ ਡਰੱਗ ਦਿੰਦੇ ਹਾਂ। ਸੋ ਆਲਰੇਡੀ ਦੋ ਚੀਜ਼ਾਂ ਹੋਈਆਂ ਬੜੀਆਂ ਇੰਪੋਰਟੈਂਟ, ਇੱਕ ਤੇ ਅਸੀਂ ਰਸਤਾ ਲੱਭਿਆ, ਮੈਕਨਿਜ਼ਮ ਲੱਭਿਆ ਕਿ ਕੈਂਸਰ ਹੁੰਦਾ ਕਿਉਂ ਆ, ਫਿਰ ਦੂਸਰਾ ਹੀ ਡਰੱਗ ਉੱਤੇ ਟੈਸਟ ਕੀਤੀ, ਤੇ ਇਹ ਜਿਹੜਾ ਮੈਕਨਿਜ਼ਮ ਹੈ ਇਹ ਹੁਣ ਐਜ਼ ਏ ਥੈਰਾਪੀਟਿਕ ਟਾਰਗੇਟ ਵੀ ਹੈਗਾ, ਡਰੱਗ ਟੈਸਟਿੰਗ ਵਾਸਤੇ ਵੀ ਹੈਗਾ। ਤੇ ਹੁਣ ਅਸੀਂ ਇਸ ਮੈਕਨਿਜ਼ਮ ਨੂੰ ਚੰਗੀ ਤਰ੍ਹਾਂ ਟੀਜ਼ ਆਊਟ ਕਰ ਰਹੇ ਹਾਂ, ਦੇਖ ਰਹੇ ਹਾਂ ਵੀ ਕਿਹੜੀਆਂ ਕਿਹੜੀਆਂ ਪ੍ਰੋਟੀਨਸ, ਕਿਹੜੇ ਕਿਹੜੇ ਏਰੀਆਜ਼ ਹੈਗੇ ਨੇ ਇਸ ਮੈਕਨਿਜ਼ਮ ਦੇ ਵਿੱਚ ਜਿਹੜੀ ਆ ਡਰੱਗ ਦੇ ਨਾਲ ਇਫੈਕਟ ਕੀਤੇ ਜਾ ਰਹੇ ਨੇ, ਕੀਤੇ ਜਾ ਸਕਦੇ ਨੇ। ਤੇ ਜਿਹੜਾ ਅਸੀਂ 50% ਦਾ ਕਹਿ ਲਓ ਜਿਹੜੀ ਰਿਡਕਸ਼ਨ ਦੇਖੀ ਆ ਉਹਨੂੰ ਆਪਾਂ 80-90 ਤੇ ਕਿੱਦਾਂ ਲੈ ਕੇ ਜਾ ਸਕਦੇ।
ਤੇ ਸੋਲ ਵੀ ਇਹ ਵੀ ਦੱਸੋ ਕਿਹੜੇ ਰਿਸਰਚ ਪੇਪਰ ਤੁਹਾਡੇ ਪਬਲਿਸ਼ ਹੋਏ ਆ, ਤੇ ਜਿਹੜਾ ਤੁਹਾਨੂੰ ਇਹ ਅਵਾਰਡ ਮਿਲਿਆ ਅਮੈਰੀਕਨ ਥੋਰੈਸਿਕ ਸੁਸਾਇਟੀ ਵੱਲੋਂ, ਇਹਦੇ 'ਚ ਕੀ ਕੋਈ ਅਫਜ਼ਾਨਾ ਵੀ ਮਿਲਦਾ, ਕੋਈ ਇਹ ਗ੍ਰਾਂਟ ਹੁੰਦੀ ਆ, ਜਾਂ ਇਹ ਬਸ ਸ਼ਾਬਾਸ਼ ਤੇ ਸ਼ੀਲਡ ਮਿਲੀ ਤੁਹਾਨੂੰ?
ਇਹ ਜਿਹੜਾ ਜੀ ਅਵਾਰਡ ਮਿਲਿਆ ਸੀ ਇਹ ਮੇਨਲੀ ਤਾਂ ਰੈਕੋਗਨੀਸ਼ਨ ਹੁੰਦੀ ਆ ਕੰਮ ਵਾਸਤੇ, ਕਿ ਉਹ ਰੈਕੋਗਨਾਈਜ਼ ਕਰਦੇ ਨੇ ਕਿ ਜਿਹੜਾ ਤੁਸੀਂ ਮੇਨ ਕੰਮ ਇਹਨੇ ਸਾਲਾਂ ਤੋਂ ਕਰ ਰਹੇ ਜਿਹਦੇ ਫਾਈਨਲੀ ਜਿਹੜਾ ਉਹਨੂੰ ਰੈਕੋਗਨਾਈਜ਼ ਕੀਤਾ ਹੈ, ਸ਼ਾਬਾਸ਼ ਕਹਿ ਲਓ, ਆਨਰ ਐਕਟ, ਆਈ ਥਿੰਕ ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ।
ਕੋਈ ਸ਼ੱਕ ਨਹੀਂ।
ਤੇ ਹਾਂਜੀ, ਤੇ ਬੇਸਿਕਲੀ ਆਨਰ ਆ ਤੇ ਰੈਕੋਗਨਾਈਜ਼ ਕੀਤਾ ਇੰਟਰਨੈਸ਼ਨਲ ਲੈਵਲ ਤੇ, ਤੇ ਜਿਹੜੀ ਅਮੈਰੀਕਨ ਥੋਰੈਸਿਕ ਸੁਸਾਇਟੀ ਹੈਗੀ ਆ ਵਰਲਡ ਦੀ ਟੌਪ ਮੋਸਟ ਰੈਸਪੀਰੇਟਰੀ ਸੁਸਾਇਟੀ ਆ।
ਜ਼ਿਆਦਾ ਕੰਮ ਫਿਰ ਤੁਹਾਡਾ ਫੇਫੜਿਆਂ ਦੇ ਕੈਂਸਰ ਬਾਰੇ ਆ?
ਹਾਂਜੀ, ਮੇਰਾ ਮੇਨਲੀ ਕੰਮ ਜਿਹੜਾ ਉਹ ਲੰਗਸ ਦੇ ਉੱਪਰ ਹੈਗਾ, ਲੰਗਸ ਆਰ ਰਿਲੇਟਿਡ ਡਿਜ਼ੀਜ਼ ਤੇ ਹੈਗਾ, ਸਿਰਫ ਲੰਗ ਕੈਂਸਰ ਤੇ ਹੀ ਨਹੀਂ ਕੰਮ ਕਰ ਰਿਹਾ, ਫਿਰ ਮੈਂ ਨਾਲ ਫਾਈਬਰੋਸਿਸ ਤੇ ਵੀ ਕੰਮ ਕਰ ਰਿਹਾ, ਜਿਸ ਤਰ੍ਹਾਂ ਇਡੀਓਪੈਥਿਕ ਪਲਮਨਰੀ ਫਾਈਬਰੋਸਿਸ ਆ, IPF ਦੀ ਡਿਜ਼ੀਜ਼ ਆ, ਜਿਸ 'ਚ ਲੰਗ 'ਚ ਫਾਈਬਰੋਸਿਸ ਹੁੰਦਾ, ਸਾਰਾ ਲੰਗ ਸਕਾਰ ਟਿਸ਼ੂ ਬਣ ਜਾਂਦਾ। ਦੂਸਰਾ ਜਿਹੜਾ ਅਸੀਂ ਹੋਰ ਕੰਮ ਕਰ ਰਹੇ ਹਾਂ ਇੱਕ ਤੇ ਐਪੀਥੀਲੀਅਲ ਸੈਲਸ ਆ ਜਿਹੜੇ ਆ ਆਪਣਾ ਬਰੀਦਿੰਗ ਪਾਈਪ ਜਿਹੜੇ ਸੈਲਸ ਹੁੰਦੇ ਨੇ, ਦੂਸਰਾ ਅਸੀਂ ਸੈਲਸ ਐਂਡੋਥੀਲੀਅਲ ਸੈਲਸ ਉਹਨਾਂ ਤੇ ਵੀ ਕੰਮ ਕਰ ਰਹੇ ਹਾਂ ਜਿਹੜੇ ਆ ਬਲੱਡ ਵੈਸਲ ਜਾਂ ਖੂਨ ਦੀਆਂ ਨਾੜੀਆਂ ਜਿਹੜੀਆਂ ਕਹਿ ਲਓ ਉਹਨਾਂ ਦੇ ਜਿਹੜੇ ਸੈਲਸ ਹੁੰਦੇ ਨੇ ਉਹਨਾਂ ਉੱਤੇ ਵੀ ਕੰਮ ਕਰ ਰਹੇ ਹਾਂ, ਤੇ ਉਹਦਾ ਰਿਲੇਸ਼ਨਸ਼ਿਪ ਜਿਹੜਾ ਅਸੀਂ ਹੁਣ ਦੇਖ ਰਹੇ ਹਾਂ ਪਲਮਰੀ ਹਾਈਪਰ ਟੈਨਸ਼ਨ ਦੇ ਨਾਲ, ਜਿਹੜੀ ਪਲਮਰੀ ਹਾਈਪਰ ਟੈਨਸ਼ਨ ਵੀ ਸਮੋਕਰਸ ਵਿੱਚ ਕਾਫੀ ਜ਼ਿਆਦਾ ਹੁੰਦੀ ਹੈ, ਕਿਉਂਕਿ ਜਿਹੜੀਆਂ ਨਾੜੀਆਂ ਨੇ ਨਾ ਵੈਸਲਸ ਆ ਉਹ ਵੀ ਸਮੋਕਿੰਗ ਕਰਕੇ ਬਹੁਤ ਜ਼ਿਆਦਾ ਇਫੈਕਟ ਹੁੰਦੀਆਂ ਨੇ ਲੰਗਸ ਦੀਆਂ, ਕਰਕੇ ਜਿਹੜਾ ਪਲਮਰੀ ਹਾਈਪਰ ਟੈਨਸ਼ਨ ਹੈ ਨਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਫੇਫੜਿਆਂ ਦਾ ਬਲੱਡ ਪ੍ਰੈਸ਼ਰ, ਉਹ ਬਹੁਤ ਜ਼ਿਆਦਾ ਵੱਧਦਾ ਹੈ, ਜਿਹਦੇ ਕਰਕੇ ਫਿਰ ਡੈਥ ਰੇਟ ਵੀ ਕਾਫੀ ਜ਼ਿਆਦਾ ਵੱਧ ਸਕਦਾ ਡਾਊਨ ਦੀ ਟਰੈਕ ਤੇ। ਇੱਕ ਉਹ ਏਰੀਆ ਹੈ ਉਹ ਵੀ ਅਸੀਂ ਇਹਦੇ ਉੱਤੇ ਦੇਖ ਰਹੇ ਹਾਂ ਕਿ ਜਿਹੜੇ ਵੈਸਲਸ ਦੇ ਜਿਹੜੇ ਸੈਲਸ ਨੇ ਉਹਨਾਂ ਦਾ ਕੀ ਰਿਸ਼ਤਾ ਹੈਗਾ ਵਾ ਇਸ ਡਿਜ਼ੀਜ਼ ਦੇ ਨਾਲ, ਤੇ ਉਹ ਵੀ ਕਾਫੀ ਇੰਪੋਰਟੈਂਟ ਤੇ ਕਾਫੀ ਇੰਟਰਸਟਿੰਗ ਚੀਜ਼ਾਂ ਸਾਡੀਆਂ ਸਾਹਮਣੇ ਆਈਆਂ ਨੇ ਜਿਹੜੇ ਅਸੀਂ ਕਰੰਟਲੀ ਟੈਸਟ ਕਰ ਰਹੇ ਹਾਂ ਤੇ ਪਬਲੀਕੇਸ਼ਨ ਵਾਸਤੇ ਪੇਪਰ ਛੇਤੀ ਹੀ ਸਬਮਿਟ ਕਰਾਵਾਂਗੇ
ਜੀ। ਤੇ ਮੈਂ ਇੱਕ ਡਾਟਾ ਪੜ੍ਹਦਾ ਸੀ ਹੁਣ ਜਿਵੇਂ ਤੁਸੀਂ ਸਿਗਰਟ ਨੋਸ਼ੀ ਜਾਂ ਤੰਬਾਕੂ ਨੋਸ਼ੀ ਦੀ ਗੱਲ ਕੀਤੀ ਹੈ, ਉਹ ਕਹਿੰਦੇ ਤਕਰੀਬਨ 20,000 crore ਦੀਆਂ ਸਿਗਰਟਾਂ ਲੋਕੀ ਫੂਕ ਦਿੰਦੇ ਇੱਕ ਸਾਲ 'ਚ, ਆਪਣੇ ਸਰੀਰ ਦੇ ਅੰਗ ਫੇਫੜੇ ਗਾੜ ਲੈਂਦੇ ਆ, ਤੇ ਤਸਮਾਨੀਆ 'ਚ ਇਹ ਬਿਮਾਰੀ ਬਾਕੀ ਆਸਟ੍ਰੇਲੀਆ ਨਾਲੋਂ ਥੋੜ੍ਹੀ ਜਿਹੀ ਜ਼ਿਆਦਾ ਗੰਭੀਰ ਆ।
ਹਾਂਜੀ ਹਾਂਜੀ, ਤਸਮੇਨੀਆ ਵਿੱਚ ਜਿਹੜੀ ਇਹ ਜ਼ਿਆਦਾ ਗੰਭੀਰ ਹੈ, ਤਸਮੇਨੀਆ ਜਿਹੜਾ ਵਾ ਸਮੋਕਿੰਗ ਰੇਟ ਜਿਹੜੇ ਤਸਮੇਨੀਆ 'ਚ ਨੇ ਉਹ ਰੈਸਟ ਆਫ ਦੀ ਕੰਪੇਅਰ ਟੂ ਰੈਸਟ ਆਫ ਦੀ ਆਸਟ੍ਰੇਲੀਆ ਤੁਸੀਂ ਕਹਿ ਲਓ ਕਾਫੀ ਜ਼ਿਆਦਾ ਨੇ, ਹਾਈ ਨੇ, ਤੇ ਇਹ ਪ੍ਰੋਬਲਮ ਇੱਥੇ ਹੈਗੀ ਹੈ। ਸਮੋਕਿੰਗ ਰੇਟਸ ਵੀ ਕਾਫੀ ਹਾਈ ਨੇ ਤੇ ਉਹਦੇ ਕਰਕੇ ਸਮੋਕਿੰਗ ਐਸੋਸੀਏਟਿਡ ਜਿਹੜੀਆਂ ਡੈਥ ਰੇਟ ਆ ਜਾਂ ਲੰਗ ਡਿਜ਼ੀਜ਼ ਨੇ ਸਮੋਕਿੰਗ ਰੇਟ ਕਰਕੇ ਉਹ ਵੀ ਕਾਫੀ ਹਾਈ ਹੈਗੀਆਂ ਨੇ, ਤੇ ਲੋਕਲ ਜਿਹੜਾ ਸਿਸਟਮ ਹੈ ਹੈਲਥ ਸਿਸਟਮ ਆ ਉਹਦੇ ਉੱਤੇ ਕਾਫੀ ਬਰਡਨ ਹੈਗਾ ਇਹਦੇ ਕਰਕੇ।
SBS Radio. ਤੇ ਤੁਸੀਂ ਹਿਸਟੋਪੈਥੋਲੋਜੀ ਦੇ ਖੇਤਰ 'ਚ ਲੈਕਚਰਰ ਵੀ ਹੋ, ਸੁਣਨ ਵਾਲਿਆਂ ਨੂੰ ਥੋੜ੍ਹਾ ਜਿਹਾ ਸਰਲ ਭਾਸ਼ਾ 'ਚ ਇਹ ਦੱਸ ਸਕਦੇ ਹੋ ਵੀ ਇਹ ਕਿਹੜਾ ਖੇਤਰ ਆ ਤੇ ਇਹਦੇ 'ਚ ਮਰੀਜ਼ਾਂ ਦੀ ਮਦਦ ਕਿਵੇਂ ਕੀਤੀ ਜਾਂਦੀ ਹੈ?
ਹਾਂਜੀ ਹਾਂਜੀ ਬਿਲਕੁਲ ਜੀ, ਜੀ ਜਿਹੜਾ ਸਾਡਾ ਖੇਤਰ ਹੈਗਾ ਇਹ ਬੇਸਿਕਲੀ ਹਿਸਟੋਪੈਥੋਲੋਜੀ ਜਿਹੜਾ ਏਰੀਆ ਅਸੀਂ ਟਿਸ਼ੂ ਨੂੰ ਦੇਖੀਦਾ, ਟਿਸ਼ੂ ਕਹਿ ਲਓ ਜਿਸ ਤਰ੍ਹਾਂ ਸਾਡੇ ਬੋਡੀ ਦਾ ਕੋਈ ਵੀ ਪਾਰਟ ਆ, ਕੋਈ ਵੀ ਜਿਹੜੀ ਔਰਗਨ ਆ ਜਾਂ ਜਿੱਦਾਂ ਉਦੋਂ ਉਹਨੂੰ ਮਾਈਕਰੋਸਕੋਪਿਕ ਲੈਵਲ ਤੇ ਅਸੀਂ ਦੇਖਦੇ ਹਾਂ ਕਿ ਜਿਹੜਾ ਅੰਡਰਲਾਈਨ ਟਿਸ਼ੂ ਆ, ਜਿੱਦਾਂ ਮੰਨ ਲਓ ਕੋਈ ਪੰਜਾਬੀ 'ਚ ਕਹਿ ਲਓ ਜਿਵੇਂ ਕੋਈ ਲੰਗ ਦਾ ਟੁਕੜਾ ਹੀ ਆ, ਪੀਸ ਹੀ ਆ ਇੱਕ ਟਿਸ਼ੂ ਦਾ, ਜਿਹੜਾ ਲੰਗ ਦਾ ਜਿੱਦਾਂ ਟੁਕੜਾ ਹੀ ਆ ਉਹਨੂੰ ਅਸੀਂ ਚੰਗੀ ਤਰ੍ਹਾਂ ਫਰੋਲੀ ਦਾ ਹੈ ਮਾਈਕਰੋਸਕੋਪ ਦੇ ਥੱਲੇ ਵੀ ਕਿਹੜੀਆਂ ਕਿਹੜੀਆਂ ਚੇਂਜਿਸ ਜਿਹੜੀਆਂ ਥੱਲੇ ਇਹਦੇ ਵਿੱਚ ਚੱਲ ਰਹੀਆਂ ਨੇ, ਤੇ ਜੇ ਅਸੀਂ ਉਹ ਮੈਕਨਿਜ਼ਮ ਦੇਖ ਸਕਦੇ ਹਾਂ, ਉਹ ਚੇਂਜਿਸ ਉਹ ਹਰਕਤਾਂ ਉਸ ਟਿਸ਼ੂ ਵਿੱਚ ਦੇਖ ਸਕਦੇ ਹਾਂ, ਉਹ ਮਾਸ ਵਿੱਚ ਦੇਖ ਸਕਦੇ ਹਾਂ, ਤੇ ਫਿਰ ਉਹਦੇ ਕਰਕੇ ਹੀ ਅਸੀਂ ਉਹਦੀ ਮਦਦ ਦੇ ਨਾਲ ਹੀ ਅਸੀਂ ਡਾਇਗਨੋਸਟਿਕ ਜਿਹੜੇ ਆ ਇਲਾਜ ਲੱਭ ਸਕਦੇ ਹਾਂ, ਤੇ ਦੂਸਰਾ ਜਿਹੜਾ ਵਾ ਨਵੀਆਂ ਡਰੱਗਸ ਆ ਡਰੱਗ ਟਾਰਗੇਟਸ ਵੀ ਉਹਦੇ ਦੁਆਰਾ ਹੀ ਦੇਖ ਸਕਦੇ ਹਾਂ। ਸੋ ਇਹ ਜਿਹੜੀ ਟਿਸ਼ੂ ਲੈਵਲ ਤੇ ਅਸੀਂ ਖੋਜ ਕਰਦੇ ਹਾਂ ਇਹਦਾ ਸਿੱਧਾ ਰਿਸ਼ਤਾ ਜਿਹੜਾ ਵਾ ਪੇਸ਼ੈਂਟ ਟ੍ਰੀਟਮੈਂਟ ਦੇ ਨਾਲ ਜਾਂਦਾ ਹੈ ਤੇ ਨਵੀਆਂ ਦਵਾਈਆਂ ਲੱਭਣ ਦੇ ਨਾਲ ਜਾਂਦਾ ਹੈ।
ਜੀ, ਜਿਵੇਂ ਕਿ ਕੋਈ ਵੀ ਪ੍ਰੋਟੀਨ ਓਵਰ ਐਕਸਪ੍ਰੈਸ ਹੋਈ ਹੋਵੇ ਉਹਨੂੰ ਸਟੇਨਿੰਗ ਨਾਲ ਦੇਖਿਆ ਜਾ ਸਕਦਾ,
ਉਹਨੂੰ ਸਟੇਨਿੰਗ ਨਾਲ ਦੇਖਿਆ ਜਾ ਸਕਦਾ ਕਿ ਓਵਰ ਐਕਸਪ੍ਰੈਸ ਹੋ ਰਹੀ ਆ, ਤੇ ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਸੈੱਲ ਕਲਚਰ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਕਿਹੜੇ ਕਿਹੜੇ ਟ੍ਰਾਂਸਕ੍ਰਿਪਸ਼ਨ ਫੈਕਟਰਸ ਨੇ, ਕਿਹੜੇ ਕਿਹੜੇ ਪਾਥਵੇਜ਼ ਨੇ ਜਿਹੜੇ ਇਹਦੇ ਨਾਲ ਇਨਵੋਲਵਡ ਨੇ, ਤੇ ਕਿਹੜੇ ਕਿਹੜੇ ਫੈਕਟਰਸ ਨੂੰ ਅਸੀਂ ਡਰੱਗ ਥੈਰੇਪੀ ਦੇ ਨਾਲ ਕੰਟਰੋਲ ਕਰ ਸਕਦੇ ਹਾਂ ਤੇ ਕਿਹੜੇ ਨਹੀਂ ਕਰ ਸਕਦੇ, ਤੇ ਕਿਹਨਾਂ ਵਾਸਤੇ ਨਵੀਆਂ ਡਰੱਗਸ ਚਾਹੀਦੀਆਂ ਹੋਣਗੀਆਂ।
ਸੋਲ ਸਾਹਿਬ, ਕੈਂਸਰ ਇੱਕ ਬੜੀ ਨਾਮਰਾਦ ਬਿਮਾਰੀ ਹੈ, ਲੋਕ ਬੜੇ ਪ੍ਰਭਾਵਿਤ ਨੇ, ਥੋੜਾ ਜਿਹਾ ਇਹ ਸਾਡੇ ਲੋਕਾਂ ਨੂੰ ਜ਼ਰੂਰ ਦੱਸੋ, ਕਿਉਂਕਿ ਕਈ ਵਾਰ ਲੋਕ ਗੁੰਮਰਾਹ ਹੋ ਜਾਂਦੇ ਆ, ਲਾਲਾ ਲਾਲਾ ਹੋ ਜਾਂਦੀ ਆ, ਕਈ ਵਾਰ ਕਿਸੇ ਅਖਬਾਰ 'ਚ ਜਾਂ ਮੀਡੀਆ 'ਚ ਖਬਰ ਆ ਜਾਂਦੀ ਹੈ ਜੀ ਕੈਂਸਰ ਦਾ ਇਲਾਜ ਲੱਭ ਪਿਆ, ਪਰ ਲੋਕਾਂ ਨੂੰ ਇਹ ਇੱਥੇ ਜ਼ਰੂਰ ਤੁਹਾਨੂੰ ਆਪਾਂ ਨੂੰ ਦੱਸਣਾ ਪੈਣਾ ਕਿ ਜਿਹੜੀਆਂ ਐਕਸਪੈਰੀਮੈਂਟਲ ਡਰੱਗਸ ਨੇ, ਇੱਕ ਹੁੰਦਾ ਐਕਸਪੈਰੀਮੈਂਟਲ ਫੇਜ਼, ਇੱਕ ਹੈਗਾ ਥੈਰਾਪਿਟਿਕ ਫੇਜ਼, ਇਹਨਾਂ ਦੋਨਾਂ 'ਚ ਫਰਕ ਹੈ, ਗੁੰਮਰਾਹ ਹੋਣ ਤੋਂ ਬਚਣਾ ਚਾਹੀਦਾ। ਘੁਮਾਰੀ ਆਪਣੇ ਭਾਂਡੇ ਨੂੰ ਸਲਾਉਂਦੀ ਹੋਈ ਹੁੰਦੀ, ਆਪਣੀ ਰਿਸਰਚ ਨੂੰ ਹਰ ਕੋਈ ਇਸ ਢੰਗ ਨਾਲ ਲਿਖਦਾ ਬਈ ਇਹਦੇ ਤੋਂ ਬਸ ਜੀ ਇਲਾਜ ਲੱਭ ਗਿਆ ਕੈਂਸਰ ਦਾ।
ਹਾਂਜੀ ਹਾਂਜੀ ਹਾਂਜੀ,
ਉਹ ਜ਼ਰੂਰ ਥੋੜ੍ਹਾ ਜਿਹਾ ਖੋਲ ਕੇ ਦੱਸੋ ਕਿ ਐਕਸਪੈਰੀਮੈਂਟਲ ਤੇ ਥੈਰਾਪਿਟਿਕ ਫੇਜ਼ ਦੋ ਅਲੱਗ ਅਲੱਗ ਚੀਜ਼ਾਂ ਨੇ।
ਹਾਂਜੀ ਹਾਂਜੀ, ਨਹੀਂ ਬਿਲਕੁਲ ਜੀ, ਤੇ ਐਕਸਪੈਰੀਮੈਂਟਲ ਫੇਜ਼ ਤੇ ਥੈਰਾਪਿਟਿਕ ਫੇਜ਼ ਜਿਹੜੀ ਹੈ ਬਿਲਕੁਲ ਅਲੱਗ ਚੀਜ਼ਾਂ ਨੇ। ਐਕਸਪੈਰੀਮੈਂਟਲ ਫੇਜ਼ ਵਿੱਚ ਅਸੀਂ ਪਹਿਲਾਂ ਇਹ ਦੇਖਦੇ ਹਾਂ ਕਿ ਜਿਹੜਾ ਲੈਬ ਲੈਵਲ ਤੇ ਕਿ ਇਹ ਜਿਹੜੀ ਆ ਇਹ ਦਵਾਈ ਜਿਹੜੀ ਆ ਇਹ ਰੋਗੀ ਨੂੰ ਠੀਕ ਕਰ ਸਕਦੀ ਆ ਕਿ ਨਹੀਂ, ਪੋਸੀਬਿਲਿਟੀ ਹੈਗੀ ਆ ਕਿ ਨਹੀਂ, ਤੇ ਉਹ ਜਿਹੜੇ ਸ਼ੁਰੂ 'ਚ ਅਸੀਂ ਪ੍ਰੀਲਿਮਿਨਰੀ ਐਕਸਪੈਰੀਮੈਂਟਸ ਜਿਹੜੇ ਕਰੀਦੇ ਨੇ ਉਹ ਜ਼ਿਆਦਾਤਰ ਲੈਬ ਵਿੱਚ ਹੁੰਦੇ ਨੇ, ਜਿੱਦਾਂ ਸੈਲਸ ਉੱਤੇ ਕਰ ਲਏ, ਸੈੱਲ ਲਾਈਨਸ ਦੇ ਉੱਤੇ ਕਰ ਲਏ, ਤੇ ਮਾਊਸ ਸਟੱਡੀਜ਼ ਵੀ ਹੁੰਦੀਆਂ ਜਦੋਂ ਅਸੀਂ ਜਿਹੜੇ ਆ ਇਹ ਜਿਹੜੀਆਂ ਦਵਾਈਆਂ ਨੇ ਜਾਂ ਜਿਹੜੇ ਫੈਕਟਰਸ ਨੇ ਸਾਰੇ ਜਾਨਵਰਾਂ ਵਿੱਚ ਵੀ ਪਹਿਲਾਂ ਟੈਸਟ ਕਰਦੇ ਹਾਂ, ਤੇ ਉਹ ਸਾਰਾ ਲੈਬ ਬੇਸਡ ਆ, ਸਾਰਾ ਐਕਸਪੈਰੀਮੈਂਟਲ ਬੇਸਡ ਆ। ਉਸ ਫੇਸ ਤੇ ਹਲੇ ਅਸੀਂ ਜਿਹੜੀ ਇਹ ਡਰੱਗ ਆ ਉਹ ਕਲੀਨਿਕਲ ਟ੍ਰਾਇਲ 'ਚ ਨਹੀਂ ਪਹੁੰਚੀ, ਮਤਲਬ ਇਹ ਕਿ ਅਸੀਂ ਹਲੇ ਉਹ ਹਿਊਮਨਸ ਤੇ ਟੈਸਟ ਨਹੀਂ ਕੀਤੀ, ਹਲੇ ਲੈਬ ਦੇ ਬੇਸ ਤੇ ਹੀ ਇਹ ਸਾਰਾ ਕੰਮ, ਸਾਰਾ ਮਾਊਸ ਲੈਵਲ ਤੇ ਹੀ ਐਨੀਮਲ ਬੇਸਡ ਸਟੱਡੀਜ਼ ਦੇ ਉੱਤੇ ਰਿਜ਼ਲਟਸ ਨੇ, ਤੇ ਮਾਊ ਹਿਊਮਨ ਜਿੰਨਾ ਤੱਕ ਤੱਕ ਅਸੀਂ ਟੈਸਟ ਨਹੀਂ ਕਰਦੇ ਉਹਨਾਂ ਚਿਰ ਤੱਕ ਅਸੀਂ ਇਹਨੂੰ ਚੰਗਾ ਥੈਰਾਪੀਟਿਕ ਟਾਰਗੇਟ ਜਿਹੜਾ ਉਹ ਕਰਾਰ ਨਹੀਂ ਦੇ ਸਕਦੇ, ਤੇ ਉਹ ਸੈਕੰਡ ਫੇਜ਼ ਆਉਂਦੀ ਹੈ ਫਿਰ ਸਾਡੀ ਇਹ ਥੈਰਾਪੀਟਿਕ ਪੁਆਇੰਟ ਆਫ ਵਿਊ ਤੋਂ ਜਿਹੜਾ ਵਾ ਅਸੀਂ ਕਿੱਦਾਂ ਵੇਖ ਸਕਦੇ ਹਾਂ, ਤੇ ਫਿਰ ਜਦੋਂ ਪਹਿਲੀ ਫੇਜ਼ ਮੁੱਕ ਜਾਂਦੀ ਆ ਫਿਰ ਅਸੀਂ ਥੈਰਾਪੀਟਿਕ ਜਾਂਦੇ ਹਾਂ, ਫਿਰ ਉਹਨੂੰ ਪ੍ਰੋਪਰ ਪੇਪਰ ਵਰਕ ਹੁੰਦਾ ਹੈ ਉਹਦਾ, ਉਹਦੇ ਥਰੂ ਜਾ ਕੇ ਫਿਰ ਅਸੀਂ ਜਿਹੜੀ ਹੈ ਉਹ ਪਾਸ ਹੁੰਦੀ ਹੈ ਡਰੱਗ, ਤੇ ਫਿਰ ਹਿਊਮਨ ਵਿੱਚ ਜਾ ਕੇ ਟੈਸਟ ਹੁੰਦੀ ਆ
ਜੀ। ਆਪਣੇ ਆਪ 'ਚ ਇੱਕ ਲੰਬਾ ਪ੍ਰੋਸੀਜਰ ਆ ਇਹ ਜੀ, ਲੱਖਾਂ ਮਗਰ ਕਈ ਵਾਰ ਇੱਕ ਦੋ ਖੋਜ ਪੜਤਾਲਾਂ ਹੀ ਅੱਗੇ ਜਾਂਦੀਆਂ ਥੈਰਾਪਿਟਿਕ ਫੇਜ਼ ਤੱਕ, ਤਾਂ ਹੀ ਉਹ ਜਿਹੜੇ ਬੈਂਚ ਟੂ ਬੈਡ ਸਾਈਡ ਜਾਂ ਟ੍ਰਾਂਸਲੇਸ਼ਨਲ ਰਿਸਰਚ ਇਹੋ ਜਿਹੇ ਅੱਖਰ ਵਰਤੇ ਜਾਂਦੇ ਆ ਸਾਇੰਸ 'ਚ ਅਕਸਰ।
ਇਸ ਕੰਮ ਦਾ ਇਹ ਇੰਟਰਸਟਿੰਗ ਫੈਕਟ ਸੀਗਾ ਜਿਹੜਾ ਅਸੀਂ ਮੈਕਨਿਜ਼ਮ ਲੱਭਿਆ ਨਾ, ਇਹਦੇ ਵਿੱਚ ਅਸੀਂ ਕੀ ਕੀਤਾ ਕਿ ਇੱਕ ਡਰੱਗ ਸੀਗੀ ਜਿਹੜੀ ਆਲਰੇਡੀ ਸਮੋਕਰ ਦੇ ਵਿੱਚ ਪਹਿਲੋਂ ਦਿੱਤੀ ਜਾਂਦੀ ਸੀਗੀ ਸਮੋਕਰਸ ਨੂੰ, ਤੇ ਡਰੱਗ ਜਿਹੜੀ ਸੀ ਆਲਰੇਡੀ ਟਰਾਈ ਹੋ ਚੁੱਕੀ ਸੀਗੀ, ਤੇ ਇਹ ਪਤਾ ਨਹੀਂ ਸੀ ਹੈਗਾ ਕਿ ਕਿਹੜੇ ਮੈਕਨਿਜ਼ਮ ਦੇ ਉੱਤੇ ਇਹ ਡਰੱਗ ਇਫੈਕਟ ਕਰਦੀ ਹੈ। ਤੇ ਉਹ ਵੀ ਡਰੱਗ ਅਸੀਂ ਫਿਰ ਆਪ ਕਲੀਨਿਕਲ ਟ੍ਰਾਇਲ ਕੀਤੀ, ਉਹ ਡਰੱਗ ਟੈਸਟ ਕੀਤੀ, ਤੇ ਅਸੀਂ ਦੇਖਿਆ ਕਿ ਇਸ ਮੈਕਨਿਜ਼ਮ ਦੇ ਉੱਤੇ ਡਰੱਗ ਜਿਹੜੀ ਆਲਰੇਡੀ ਇਫੈਕਟ ਕਰ ਰਹੀ ਹੈ। ਸੋ ਅਸੀਂ ਆਪਣੇ ਕੰਮ ਵਿੱਚ ਇੱਕ ਹਿਸਾਬ ਦੇ ਤੁਸੀਂ ਕਹਿ ਸਕਦੇ ਕਿ ਇੱਕ ਸਟੈਪ ਅੱਗੇ ਹੈਗੇ ਆ, ਤੇ ਕਲੀਨਿਕਲ ਟ੍ਰਾਇਲ ਅਸੀਂ ਇੱਕ ਕਰ ਚੁੱਕੇ ਹਾਂ ਆਲਰੇਡੀ ਇਹਦੇ ਉੱਤੇ, ਤੇ ਹੁਣ ਅਸੀਂ ਆਲਰੇਡੀ ਹੁਣ ਬਸ ਅਸੀਂ ਇਹ ਦੇਖ ਰਹੇ ਹਾਂ ਕਿ ਐਕਚੁਅਲੀ ਕਿਹੜੇ ਕਿਹੜੇ ਡਿਫਰੈਂਟ ਪ੍ਰੋਟੀਨਸ ਨੇ ਹੋਰ ਜਿਹਨਾਂ ਨੂੰ ਚੰਗੀ ਤਰ੍ਹਾਂ ਅਫੈਕਟ ਕੀਤਾ ਜਾ ਸਕੇ, ਤਾਂ ਜੋ ਜਿਹੜਾ ਅਸੀਂ ਇਫੈਕਟ ਆ ਨਾ ਉਹ ਚੰਗੀ ਤਰ੍ਹਾਂ ਦੇਖ ਸਕੀਏ, ਮੇਜਰ ਇਫੈਕਟ ਹੋ ਸਕੇ, ਪਰਸੈਂਟੇਜ ਵਾਜੇ, ਜਿਵੇਂ ਜਿਹੜੀ ਰੋਕਦਾ ਮੈਂ 70-80% ਤੱਕ ਵਾਜੇ, ਜਿਹੜੀ ਅਸੀਂ ਇਸ ਵੇਲੇ 50% ਵੇਖ ਰਹੇ ਹਾਂ।
ਸਾਇੰਸ ਨਾਲ ਆਪਣੀ ਸਾਂਝ ਪਿਆਲੀ ਬਾਰੇ ਜ਼ਰੂਰ ਦੱਸੋ, ਸਾਇੰਸ ਦਾ ਤੁਹਾਡਾ ਪਿਛੋਕੜ ਕਿੱਦਾਂ ਦਾ, ਮਾਸਟਰਸ ਜਾਂ ਪੀਐਚਡੀ ਦੀ ਡਿਗਰੀ ਫਿਰ ਕਿੱਥੋਂ ਕੀਤੀ?
ਮਾਸਟਰਸ ਪ੍ਰੀਤ ਜੀ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ ਸੀ ਮੋਲੀਕੂਲਰ ਬਾਇਓਲੋਜੀ ਤੇ ਬਾਇਓਕੈਮਿਸਟਰੀ ਵਿੱਚ, ਤੇ ਉਸ ਤੋਂ ਬਾਅਦ ਮੈਂ ਸ਼ਿਫਟ ਹੋ ਗਿਆ ਇੰਗਲੈਂਡ ਚਲਾ ਗਿਆ ਸੀ, ਉੱਥੇ ਫਿਰ ਮੈਂ ਸੈਕਿੰਡ ਮਾਸਟਰਸ ਕੀਤੀ ਬਾਇਓਕੈਮੀਕਲ ਫਾਰਮੇਕੋਲੋਜੀ 'ਚ, ਤੇ ਫਿਰ ਮੈਂ ਪੀਐਚਡੀ ਕਰਨ ਵਾਸਤੇ ਆਸਟ੍ਰੇਲੀਆ ਆ ਗਿਆ ਸੀ 2006 ਵਿੱਚ। ਤੇ ਸਾਇੰਸ ਦੇ ਨਾਲ ਜਿਹੜੀ ਮੁਹੱਬਤ ਆ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਵੀ ਪੈ ਗਈ ਸੀਗੀ, ਤੇ ਸਾਡੇ ਉਸਤਾਦ ਜੀ ਸਨ ਡਾਕਟਰ ਸੁਖਦੇਵ ਜਿਹੜੇ ਬੜੇ ਰਨਾਊਂਡ ਇਮਨੋਲੋਜਿਸਟ ਨੇ, ਤੇ ਉਹਨਾਂ ਦੀ ਛਤਰਛਾਇਆ 'ਚ ਅਸੀਂ ਵੱਡੇ ਹੋਏ ਹਾਂ ਤੇ ਬੜਾ ਕੁਛ ਸਿੱਖਿਆ ਉਹਨਾਂ ਕੋਲੋਂ, ਤੇ ਉਹਨਾਂ ਦੀ ਨਿਗਰਾਨੀ ਹੇਠ ਹੀ ਉਹਨਾਂ ਨਾਲ ਹੀ ਡਿਸਕਸ਼ਨਸ ਕਰਦੇ ਰਹਿਣਾ ਕੰਮ ਉੱਤੇ ਸਾਇੰਸ ਬਾਰੇ, ਤੇ ਉਦੋਂ ਹੀ ਮੇਰਾ ਇੰਟਰਸਟ ਜਿਹੜਾ ਸਾਇੰਸ 'ਚ ਕਾਫੀ ਪੈ ਗਿਆ, ਖਾਸ ਕਰਕੇ ਐਸਥਮਾ 'ਚ ਮੇਰਾ ਇੰਟਰਸਟ ਸ਼ੁਰੂ ਤੋਂ ਪਿਆ ਸੀਗਾ ਜਿਹੜੀ ਇੱਕ ਲੰਗਸ ਦੀ ਹੋਰ ਬਿਮਾਰੀ ਆ, ਤੇ ਉਸ ਡਿਜ਼ੀਜ਼ ਬਾਰੇ ਉਹਨਾਂ ਨਾਲ ਕਾਫੀ ਡਿਸਕਸ਼ਨ ਕਰਦੇ ਰਹਿਣਾ, ਤੇ ਉੱਥੋਂ ਦਾ ਇੰਟਰਸਟ ਮੇਰਾ ਡਿਵੈਲਪ ਹੁੰਦਾ ਹੁੰਦਾ, ਫਿਰ ਇੰਗਲੈਂਡ ਵੀ ਮੈਂ ਐਸਥਮਾ 'ਤੇ ਜਾ ਕੇ ਕੰਮ ਕੀਤਾ, ਤੇ ਫਿਰ ਜਦੋਂ ਇੰਗਲੈਂਡ ਸੀਗਾ ਫਿਰ ਮੈਂ ਵੇਖਿਆ ਕਿ ਸਮੋਕਿੰਗ ਰਿਲੇਟਡ ਜਿਹੜੀ ਡਿਜ਼ੀਜ਼ ਹੈ ਇਹਦਾ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ, ਇਸ਼ੂ ਹੈਗਾ ਬਹੁਤ ਵੱਡਾ, ਇਕੱਲਾ ਲੰਗ ਕੈਂਸਰ ਨਹੀਂ ਹੈਗਾ, ਫਿਰ ਫਾਈਬਰੋਸਿਸ ਵੀ ਹੈਗਾ ਵਾ, ਫਿਰ ਉਸ ਤੋਂ ਬਾਅਦ ਰੈਸਪੀਰੇਟਰੀ ਇਨਫੈਕਸ਼ਨਸ ਵੀ ਹੈਗੀਆਂ ਨੇ, ਕਈ ਕੁਝ ਆ ਜਿਹੜਾ ਸਮੋਕਿੰਗ ਜਿਹੜੀ ਆ ਰਿਲੇਟ ਕਰ ਰਹੀ ਹੈ, ਤੇ ਇਨਡਾਇਰੈਕਟ ਲਿੰਕ ਜਿਹੜਾ ਬਲੱਡ ਆਪਣਾ ਬਲੈਡਰ ਕੈਂਸਰ ਨਾਲ ਵੀ ਹੈਗਾ ਸਮੋਕਿੰਗ ਦਾ, ਤੇ US ਵਿੱਚ ਅਗਰ ਤੁਸੀਂ ਵੇਖੋ ਕਿ ਸਮੋਕਰਸ ਵਿੱਚ ਸਭ ਤੋਂ ਜ਼ਿਆਦਾ ਬਲੈਡਰ ਕੈਂਸਰ ਹੁੰਦਾ ਵਾ, ਸੋ ਦੇਰ ਵਾਸ ਸੋ ਮੈਨੀ ਥਿੰਗਸ ਰਿਲੇਟਡ ਟੂ ਸਮੋਕਿੰਗ, ਤੇ ਇਸ ਕਰਕੇ ਮੇਰਾ ਇੰਟਰਸਟ ਜਿਹੜਾ ਵਾ ਉਹ ਇਹਦੇ ਵਿੱਚ ਜ਼ਿਆਦਾ ਡਿਵੈਲਪ ਹੋਇਆ ਫਿਰ ਉੱਥੇ ਜਾ ਕੇ, ਤੇ ਬਾਕੀ ਰੈਸਪੀਰੇਟਰੀ 'ਚ ਲੰਗਸ ਵਿੱਚ ਮੈਂ ਸ਼ੁਰੂ ਤੋਂ ਹੀ ਕਾਫੀ ਇੰਟਰਸਟਡ ਸੀਗਾ।
ਤੇ ਜਾਂਦੀ ਵਾਰ ਦਾ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਅੰਤਰਰਾਸ਼ਟਰੀ ਵਿਦਿਆਰਥੀ ਬਹੁਤ ਆਉਂਦੇ ਨੇ ਆਸਟ੍ਰੇਲੀਆ 'ਚ ਪੜ੍ਹਨ, ਕੁਛ ਕੋਨਾ 'ਚ ਉਹ ਵੀ ਨੇ ਜਿਹੜੇ ਸਾਇੰਸ ਦੇ ਖੇਤਰ ਨੂੰ ਚੁਣਨਾ ਚਾਹੁੰਦੇ ਆ, ਅੱਗੇ ਆਪਣਾ ਸਾਇੰਸਦਾਨ ਬਣਨਾ ਚਾਹੁੰਦੇ ਆ, ਤੇ ਸਿਤਾਰੋਂ ਕੇ ਆਗੇ ਜਹਾਂ ਔਰ ਵੀ ਹੈ, ਇਹੋ ਜਿਹੇ ਸੁਨੇਹੇ ਹਨਾ ਆਪਾਂ ਅਕਸਰ ਰੇਡੀਓ ਜ਼ਰੀਏ ਉਹਨਾਂ ਨੂੰ ਦਿੰਦੇ ਰਹਿੰਦੇ ਹਾਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ?
ਇੱਕ ਮੇਰੀ ਰਾਏ ਤਾਂ ਸਭ ਤੋਂ ਵੱਡੀ ਇਹੋ ਹੋਏਗੀ, ਸੁਝਾਅ ਇਹੋ ਹੋਊਗਾ ਕਿ ਇਫ ਯੂ ਬਿਲੀਵ ਇਨ ਯੂਰ ਸੈਲਫ, ਜੇ ਤੁਹਾਨੂੰ ਆਪਣੇ ਤੇ ਵਿਸ਼ਵਾਸ ਆ, ਜੇ ਤੁਸੀਂ ਕਿਸੇ ਤੁਹਾਡਾ ਟੈਲੈਂਟ ਆ ਜਿਸ ਤਰ੍ਹਾਂ ਤੁਸੀਂ ਸੋਚਦੇ ਜੇ ਕਿ ਫੋਰ ਐਗਜ਼ਾਮਪਲ ਤੁਹਾਡਾ ਸਾਇੰਸ ਟੈਲੈਂਟ ਆ ਜਾਂ ਸਾਇੰਸ ਤੁਹਾਡਾ ਇੰਟਰਸਟ ਹੈਗਾ ਵਾ, ਤੇ ਆਈ ਥਿੰਕ ਤੁਸੀਂ ਉਹਨੂੰ ਇੰਟਰਸਟ ਨੂੰ ਛੱਡੋ ਨਾ, ਤੇ ਸਟਰਗਲ ਆਪਣੀ ਜਾਰੀ ਰੱਖੋ, ਜਿਸ ਤਰ੍ਹਾਂ ਗੋਰੇ ਕਹਿੰਦੇ ਨਾ ਅੰਗਰੇਜ਼ੀ ਵਿੱਚ ਹੈਂਗ ਇਨ ਦੇਅਰ ਮਾਈਂਡ, ਸੋ ਹੈਂਗ ਇਨ ਦੇਅਰ, ਉਹਨੂੰ ਰਸਤੇ ਨੂੰ ਛੱਡੋ ਨਾ, ਡਟੇ ਰਹੋ, ਤੇ ਜੇ ਡਟੇ ਰਹੋਗੇ ਤੇ ਜ਼ਿੰਦਗੀ ਜਿਹੜੀ ਆ ਜਿਹੜਾ ਟੈਲੈਂਟ ਆ ਤੁਹਾਡਾ ਜ਼ਰੂਰ ਰੰਗ ਵਿਖਾਏਗਾ ਇੱਕ ਦਿਨ, ਇਹ ਹੋ ਹੀ ਨਹੀਂ ਸਕਦਾ ਕਿ ਤੁਸੀਂ ਮਿਹਨਤ ਕਰੋ ਕਿਸੇ ਚੀਜ਼ ਵਾਸਤੇ, ਡੈਡੀਕੇਟਡ ਹੋ ਕੇ ਚੀਜ਼ ਵਾਸਤੇ ਤੁਹਾਨੂੰ ਨਾ ਮਿਲੇ, ਡੈਫੀਨੇਟਲੀ ਇਟ ਵਿਲ ਕਮ ਬੈਕ ਟੂ ਯੂ।
ਜੀ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਤੇ ਸ਼ੁਭ ਸ਼ਾਮਾਂ ਤੁਹਾਡੀ ਖੋਜ ਪੜਤਾਲ ਲਈ, ਤੇ ਆਉਣ ਵਾਲੇ ਸਮੇਂ 'ਚ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ ਜੀ।
ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ।